ਨਾਰੰਗਵਾਲ ਦੇ ਸਮਾਗਮ। ਪੰਜਾਬ ਦੇ ਬਟਵਾਰੇ ਤੋਂ ਪਹਿਲਾਂ ਅਤੇ ਬਾਅਦ ਵੀ 1954 ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੋਹਸੁਦੀ ਸਪਤਮੀ ਦੇ ਗੁਰਪੁਰਬ ਸਮਾਗਮ ਸ੍ਰੀਮਾਨ ਭਾਈ ਸਾਹਿਬ ਜੀ ਦੇ ਨਿੱਜੀ ਘਰ ਪਿੰਡ ਨਾਰੰਗਵਾਲ ਵਿਖੇ ਜੁੜਿਆ ਕਰਦੇ ਸਨ। ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਉਤਸਵ ਸਮਾਗਮ ਸਮੇਂ ਨਾਰੰਗਵਾਲ ਵਿਖੇ ਨਾਮ ਰਸੀੜੇ ਗੁਰਮੁਖ ਭੌਰੇ ਚਾਓ ਚਈਲੇ ਰੰਗਾਂ ਵਿੱਚ ਪਤੰਗਿਆਂ ਵਾਂਗ ਆ ਇਕੱਠੇ ਹੁੰਦੇ। ਸਿਆਲੀ ਰਾਤਾਂ ਨੂੰ ਸਟੇਸ਼ਨ ਕਿਲ੍ਹਾ ਰਾਏਪੁਰ ਤੋਂ ਉਤਰਨ ਵਾਲੀਆਂ ਸੰਗਤਾਂ ਦਾ ਪਹਿਲਾ ਪੜਾਅ ਬਾਬਾ ਨਰਾਇਣ ਸਿੰਘ ਜੀ ਦੇ ਗ੍ਰਹਿ ਪਿੰਡ ਰਾਏਪੁਰ ਵਿੱਚ ਹੁੰਦਾ ਸੀ। ਦਗ ਦਗ ਕਰਦੇ ਚਿਹਰੇ ਵਾਲੇ ਬਾਬਾ ਜੀ ਨੇ ਹੱਥ ਲਾਲਟੈਨ ਫੜੀ ਸਟੇਸ਼ਨ ਤੇ ਪੁੱਜਣਾ ਅਤੇ ਰੇਲ ਗੱਡੀ ਤੋਂ ਉਤਾਰ ਕੇ ਸੰਗਤਾਂ ਦੀ ਆਓ ਭਗਤ ਕਰਨੀ ਅਤੇ ਸਭ ਸਿੰਘਾਂ ਸਿੰਘਣੀਆਂ ਨੂੰ ਆਪਣੇ ਘਰ ਲਿਆ ਕੇ ਇਸ਼ਨਾਨ ਜਲ ਪਾਣੀ ਲੰਗਰ ਆਦਿ ਨਾਲ ਹਰ ਤਰ੍ਹਾਂ ਦੀ ਸੇਵਾ ਕਰਨੀ। ਬਾਬਾ ਜੀ ਅਤੇ ਉਹਨਾਂ ਦੀ ਸਿੰਘਣੀ ਦੋਹਾਂ ਦੇ ਲੱਕ ਉੜੇ ਹੋਏ ਪਰ ਦਿਲ ਜਵਾਨਾਂ ਤੋਂ ਵੀ ਵੱਧ ਉਤਸ਼ਾਹੀ। ਬਾਬਾ ਜੀ ਨੇ ਆਪ ਖੂਹੀ ਤੋਂ ਪਾਣੀ ਕੱਢ ਕੱਢ ਕੇ ਸਿੰਘਾਂ ਨੂੰ ਇਸ਼ਨਾਨੇ ਕਰਾਉਣੇ ਅਤੇ ਸਿੰਘਣੀ ਬਿਰਧ ਮਾਤਾ ਨੇ ਗੁਰਸਿੱਖਾਂ ਦੀ ਲੰਗਰ ਪਾਣੀ ਨਾਲ ਸੇਵਾ ਕਰਨੀ ਅਤੇ ਸੰਗਤਾਂ ਦੇ ਸਾਰੇ ਜੂਠੇ ਭਾਂਡੇ ਆਪ ਮਾਂਜਣੇ, ਕਿਸੇ ਦੂਜੇ ਨੂੰ ਹੱਥ ਨਾ ਲਾਉਣ ਦੇਣਾ। ਬਾਬਾ ਜੀ ਨੇ ਕਿਲ੍ਹਾ ਰਾਏਪੁਰ ਤੋਂ ਸਭ ਸੰਗਤਾਂ ਦਾ ਸਮਾਨ ਗੱਡੇ ਤੇ ਲਦਵਾ ਦੇਣਾ ਅਤੇ ਸੰਗਤਾਂ ਨੇ ਇਹ 3 ਮੀਲ ਦਾ ਪੈਂਡਾ ਸਮਾਨ ਵਾਲੇ ਗੱਡੇ ਦੇ ਨਾਲ ਪੈਦਲ ਚੱਲ ਕੇ ਨਾਰੰਗਵਾਲ ਪੁੱਜਣਾ। ਸਾਰੇ ਰਸਤੇ ਗੁਰਸਿੱਖ ਭੌਰੇ ਅੰਮ੍ਰਿਤ ਬਾਣੀਆਂ ਦੇ ਪਾਠ ਕਰਦੇ ਤੇ ਅੰਮ੍ਰਿਤ ਰਸ ਪੁੰਚਦੇ ਨਾਰੰਗਵਾਲ ਲਾਗੇ ਪੁੱਜਦੇ ਤਾਂ ਸ਼ਬਦ ਕੀਰਤਨ ਦੀਆਂ ਗੁੰਜਾਰਾਂ ਪਾਉਣੀਆਂ ਆਰੰਭ ਦਿੰਦੇ। ਉਧਰੋਂ ਭਾਈ ਸਾਹਿਬ ਦੀ ਕੰਨੀ ਕੀਰਤਨ ਦੀ ਸ਼ਰੋਤ ਪੈਣੀ ਤਾਂ ਉਹ ਵੀ ਸੰਗਤਾਂ ਦੇ ਸਵਾਗਤ ਲਈ ਵਾਜਾ ਤੇ ਢੋਲਕੀ ਛੈਣਿਆਂ ਨਾਲ ਸੰਗਤਾਂ ਸਮੇਤ ਹਵੇਲੀ ਤੋਂ ਬਾਹਰ ਆ ਜਾਂਦੇ। ਦੁਵੱਲੀ ਕੀਰਤਨ ਦੀਆਂ ਧੁਨੀਆਂ ਗੂੰਜ ਉੱਠਦੀਆਂ। ਗੁਰਸਿੱਖਾਂ ਦੀ ਪਰਸਪਰ ਮਿਲਣੀ ਵਾਲੀ ਇਹ ਝਾਕੀ ਇੱਕ ਅਨੁਪਮ ਦ੍ਰਿਸ਼ ਹੁੰਦਾ ਸੀ। ਪ੍ਰੇਮ ਤੇ ਵੈਰਾਗ ਭਰੀਆਂ ਸਦਰਾਂ ਵਿੱਚ ਕੀਰਤਨ ਭੌਰੇ ਕਿਵੇਂ ਦਰਸ਼ਨ ਯਾਚਨਾ ਦੇ ਸ਼ਬਦ ਪੜ੍ਹਦੇ ਅਤੇ ਭਾਈ ਸਾਹਿਬ ਜੀ ਕਿਵੇਂ ਅੱਗਲ ਵਾਂਢੀ ਹੋ ਕੇ ਜੋਟੀਆਂ ਦੇ ਸ਼ਬਦ ਗਾਇਨ ਕਰਦੇ, ਇਹ ਤੁੱਕਾਂ ਮੁੜ ਮੁੜ ਦੁਹਰਾਉਂਦੇ। ਭਲਕੇ ਉੱਠ ਪਰਾਹੁਣਾ ਮੇਰੇ ਘਰ ਆਵੋ, ਪਾਉ ਪਖਾਲਾਂ ਤਿਸ ਕੇ ਮਨ ਤਨ ਨਿਤ ਭਾਵੋ, ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋ, ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ, ਹਰ ਨਾਮ ਵਪਾਰੀ ਨਾਨਕਾ ਵਡ ਭਾਗੀ ਪਾਵੋ। ਸ਼ਬਦ ਕੀਰਤਨ ਗਾਇਨ ਕਰਦਿਆਂ ਕਰਦਿਆਂ ਹੀ ਭਾਈ ਸਾਹਿਬ ਜੀ ਵੈਰਾਗੀ ਵੀਰਾਂ ਨੂੰ ਗਲਵਕੜੀਆਂ ਪਾ ਪਾ ਮਿਲਦੇ। ਵੈਰਾਗੀ ਤੇ ਦਰਸ ਪਿਆਸਿਆਂ ਦੀ ਮਿਲਣੀ ਦਾ ਇੱਕ ਅਨੁਪਮ ਰੰਗ ਹੀ ਬੱਜ ਜਾਂਦਾ ਸੀ। ਪੋਹਸੁਦੀ ਸਪਤਮੀ ਤੋਂ 2 ਦਿਨ ਪਹਿਲਾਂ ਉੱਪਰਲੇ ਚੁਬਾਰਿਆਂ ਵਿੱਚ ਅੰਮ੍ਰਿਤ ਵੇਲੇ ਠੀਕ 4 ਵਜੇ ਆਸਾ ਦੀ ਵਾਰ ਦੇ ਕੀਰਤਨ ਆਰੰਭ ਹੋ ਜਾਣੇ ਅਤੇ 11 ਵਜੇ ਤੱਕ ਗਹਿ ਗੱਡਵੇਂ ਕੀਰਤਨ ਹੋ ਕੇ ਸ੍ਰੀ ਅਖੰਡ ਪਾਠ ਆਰੰਭ ਹੋਣੇ। ਪ੍ਰੇਮੀਆਂ ਨੇ ਭੂਰਿਆਂ ਦੀਆਂ ਬੁੱਕਲਾਂ ਵਿੱਚ ਆਪੋ ਆਪਣੇ ਆਸਣ ਜਮਾ ਕੇ ਸਮਾਧੀਆਂ ਲਾ ਲੈਣੀਆਂ ਅਤੇ ਅਡੋਲਤਾ ਸਹਿਤ ਸ੍ਰੀ ਅਖੰਡ ਪਾਠ ਸਰਵਣ ਕਰਨਾ। ਉਧਰ ਪਾਠੀ ਜਨ ਵੀ ਅਜਿਹੇ ਅਸਚਰਜ ਰੰਗਾਂ ਵਿੱਚ ਪਾਠ ਕਰਦੇ ਕਿ ਬਾਣੀ ਦੇ ਅਮੋਘ ਬਾਣ ਸ਼ਰੋਤੇ ਜਨਾਂ ਦੇ ਹਿਰਦੇ ਵਿੰਨਦੇ ਜਾਂਦੇ। ਅਖੰਡ ਪਾਠ ਦੇ ਦਰਮਿਆਨ ਕੋਈ ਕੀਰਤਨ ਨਹੀਂ ਹੁੰਦਾ ਸੀ, ਸਗੋਂ ਸਭ ਸੰਗਤਾਂ ਸ੍ਰੀ ਅਖੰਡ ਪਾਠ ਸਰਵਣ ਕਰਨ ਦੇ ਲਾਹੇ ਲੈਂਦੀਆਂ। ਕਿਸੇ ਨੂੰ ਅਕੇਵਾਂ ਥਕੇਵਾਂ ਪ੍ਰਤੀਤ ਹੀ ਨਹੀਂ ਹੁੰਦਾ ਸੀ। ਗੁਰਪੁਰਬ ਤੋਂ ਇੱਕ ਦਿਨ ਪਹਿਲੋਂ ਨਗਰ ਤੋਂ ਬਾਹਰ ਗੁਰਦੁਆਰਾ ਅਕਾਲੀ ਬੁੰਗਾ ਤੋਂ ਨਗਰ ਕੀਰਤਨ ਦਿਨੇ 2 ਵਜੇ ਆਰੰਭ ਹੁੰਦਾ। ਇਸ ਨਗਰ ਕੀਰਤਨ ਵਿੱਚ ਭਾਈ ਸਾਹਿਬ ਆਪ ਬੜੀਆਂ ਉੱਚੀਆਂ ਸੁਰਾਂ ਵਿੱਚ ਕੀਰਤਨ ਕਰਦੇ ਹੋਏ ਸ਼ਾਮਲ ਹੁੰਦੇ ਸਨ। ਸਾਰੇ ਨਗਰ ਦੇ ਜਿਨ੍ਹਾਂ ਰਸਤਿਆਂ ਥਾਣੀ ਗੁਰੂ ਮਹਾਰਾਜ ਦੀ ਸਵਾਰੀ ਦੇ ਨਾਲ ਨਗਰ ਕੀਰਤਨੀ ਸੰਗਤਾਂ ਲੰਘਦੀਆਂ ਸਨ, ਉਹਨਾਂ ਰਾਹਾਂ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਪਾਣੀ ਦਾ ਛਿੜਕਾਓ ਕੀਤਾ ਜਾਂਦਾ ਸੀ। ਇਸ ਨਗਰ ਕੀਰਤਨ ਦੇ ਦਰਸ਼ਨਾਂ ਲਈ ਇਰਦ ਗਿਰਦ ਦੇ ਪਿੰਡਾਂ ਦੀਆਂ ਸੰਗਤਾਂ ਧਾਈ ਕਰਕੇ ਪੁੱਜਦੀਆਂ ਸਨ ਅਤੇ ਗਲੀਆਂ ਬਾਜ਼ਾਰ ਤੇ ਕੋਠਿਆਂ ਦੀਆਂ ਛੱਤਾਂ ਬੱਚਿਆਂ ਬੀਬੀਆਂ ਆਦਿ ਨਾਲ ਭਰੇ ਹੁੰਦੇ ਸਨ। ਕੋਮਲ ਜੀ ਕੋਠਿਆਂ ਦੀਆਂ ਛੱਤਾਂ ਤੇ ਚੜ ਚੜ ਕੇ ਮਹਾਰਾਜ ਦੀ ਸਵਾਰੀ ਤੇ ਫੁੱਲਾਂ ਦੀ ਵਰਖਾ ਕਰਦੇ ਵਿਗਸਦੇ ਹੋਏ ਅਗਾਂਹ ਅਗਾਂਹ ਤੁਰੇ ਜਾਂਦੇ ਸਨ। ਇਉਂ ਇਹ ਨਗਰ ਕੀਰਤਨ ਪੂਰੇ ਜੋਬਨਾਂ ਅਤੇ ਰੰਗਾਂ ਤਰੰਗਾਂ ਵਿੱਚ ਦਿਨ ਛਪਦੇ ਨੂੰ ਵਾਪਸ ਅਕਾਲੀ ਬੁੰਗੇ ਜਾ ਸਮਾਪਤ ਹੁੰਦਾ ਸੀ। ਇਸ ਨਗਰ ਕੀਰਤਨ ਵਿੱਚ ਕਈ ਰੂਹਾਂ ਬਿਹਬਲ ਹੋ ਕੇ ਤੜਪ ਉੱਠਦੀਆਂ ਅਤੇ ਉਹਨਾਂ ਦੇ ਬੈਰਾਗ ਠੱਲਿਆਂ ਠਲੀਂਦੇ ਨਹੀਂ ਸਨ। ਗੁਰਪੁਰਬ ਵਾਲੇ ਦਿਨ ਅੰਮ੍ਰਿਤ ਵੇਲੇ 4 ਵਜੇ ਸ੍ਰੀ ਅਖੰਡ ਪਾਠ ਦੇ ਭੋਗ ਪੈਂਦੇ ਅਤੇ ਸਮੂਹ ਸੰਗਤਾਂ ਉਸੇ ਸਮੇਂ ਤਿਆਰ ਹੋ ਕੇ ਇਸ ਤਰ੍ਹਾਂ ਆ ਕੇ ਜੁੜ ਬੈਠਦੀਆਂ ਸਨ ਕਿ ਤਿਲ ਸਿੱਟਣ ਦੀ ਥਾਂ ਨਹੀਂ ਹੁੰਦੀ ਸੀ। ਸ੍ਰੀ ਅਖੰਡ ਪਾਠ ਦੇ ਭੋਗ ਪੈਣ ਸਾਰ ਹੀ ਕੀਰਤਨ ਆਰੰਭ ਹੋ ਜਾਂਦਾ ਸੀ। ਦਸ਼ਮੇਸ਼ ਆਗਮਨ ਦਿਵਸ ਦੇ ਚਾਓ ਵਿੱਚ ਦਰਸ ਮੁਤਲਾਸ਼ੀਆਂ ਦਰਸ਼ਨ ਭਵਰਿਆਂ ਦਾ ਕੀਰਤਨ ਵਿੱਚ ਜੁੜਨਾ ਕਾਹਦਾ ਹੁੰਦਾ ਸੀ। ਦਸ਼ਮੇਸ਼ ਪਿਤਾ ਜੀ ਦੇ ਪ੍ਰਤੱਖ ਦਰਸ਼ਨਾਂ ਦੀ ਝਾਕੀ ਹੁੰਦੀ ਸੀ। ਸਭ ਰੂਹਾਂ ਸਰਸ਼ਾਰ ਹੋ ਜਾਂਦੀਆਂ ਸਨ ਤੇ ਗੁਰਮੁਖਾਂ ਦੇ ਹਿਰਦੇ ਰੂਪੀ ਨਾਫੇ ਇਉਂ ਮੁਸ਼ਕ ਖਿੰਡਾਉਂਦੇ ਸਨ ਜਿਵੇਂ ਮੌਲਸਰੀ ਦੇ ਬੂਟੇ ਦੀ ਭਿੰਨੀ ਭਿੰਨੀ ਸੁਗੰਧੀ ਹੁੰਦੀ ਹੈ। ਸੁਗੰਧੀਆਂ ਦਾ ਅਜਬ ਰੰਗ ਖਿੜਦਾ ਸੀ ਅਤੇ ਇਹਨਾਂ ਸੁਗੰਧੀਆਂ ਦੇ ਖੇੜਿਆਂ ਵਿੱਚ ਕੀਰਤਨ ਹੋਰ ਹੋਰ ਰੰਗ ਤਰੰਗਾਂ ਤੇ ਚੜ੍ਹਦੀਆਂ ਕਲਾਂ ਵਿੱਚ ਚੜ੍ਹਦਾ ਜਾਂਦਾ ਸੀ। ਇਹ ਰੰਗ ਤਰੰਗ ਤੇ ਚੜ੍ਹਦੀਆਂ ਕਲਾਂ ਕੋਈ ਅਖਰੀ ਚਿੱਤਰ ਨਹੀਂ, ਸਗੋਂ ਜਿਨ੍ਹਾਂ ਨੇ ਇਹ ਰੰਗ ਮਾਣੇ ਹਨ ਤੇ ਜਿਨ੍ਹਾਂ ਨੇ ਇਹ ਦ੍ਰਿਸ਼ ਦੇਖੇ ਹਨ ਉਹ ਬੇਤਹਾਸ਼ਾ ਇਹੋ ਕਹਿ ਉੱਠਦੇ ਹਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਦਸ਼ਮੇਸ਼ ਆਗਮਨ ਗੁਰਪੁਰਬ ਵਾਲੇ ਦਿਵਸ ਤੇ ਰੈਨੜੀ ਨੂੰ ਭਾਈ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਾਂਗੋ ਪਾਹੰਗ ਦਰਸ਼ਨਾਂ ਵਿੱਚ ਰੰਗ ਰਸ ਰੱਤੇ ਕੀਰਤਨ ਵਿੱਚ ਝੂਮ ਝੂਮ ਪੈਂਦੇ ਅਤੇ ਕੂਕ ਕੂਕ ਉੱਠਦੇ। ਮੋਹਿ ਗਇਆ ਬੈਰਾਗੀ ਜੋਗੀ, ਮੋਹਿ ਗਇਆ ਬੈਰਾਗੀ ਜੋਗੀ, ਮੋਹਿ ਗਇਆ, ਮੋਹਿ ਗਇਆ, ਮੋਹਿ ਗਇਆ। ਤੇ ਇਉਂ ਇਸ ਧੁਨੀ ਵਿੱਚ ਆਪਣਾ ਆਪ ਲੀਨ ਕਰੀ ਜਾਂਦੇ ਤਾਂ ਉਸ ਵੇਲੇ ਉਹ ਕਲਾ ਵਰਤਦੀ ਕਿ ਸਾਰਾ ਅਖਾੜਾ ਹੀ ਮੋਹਿ ਗਇਆ ਬੈਰਾਗੀ ਜੋਗੀ ਨਾਲ ਗੂੰਜ ਰਿਹਾ ਹੁੰਦਾ। ਫਿਰ ਇਸ ਸ਼ਬਦ ਦੀ ਇੱਕ ਇੱਕ ਤੁਕ ਨੂੰ ਖੜਗੇਸ਼ ਜੀ ਨੂੰ ਸਨਮੁਖ ਨਿਹਾਰ ਨਿਹਾਰ ਪੁਕਾਰ ਪੁਕਾਰ ਕੇ ਅਲਾਪ ਦੇ। ਜਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਣਾ, ਮੇਰਾ ਗੁਰ ਦਿਆਲ ਸਦਾ ਰੰਗ ਲੀਣਾ, ਅਹਿਨਸ ਰਹਿ ਏਕ ਲਿਵ ਲਾਗੀ, ਸਾਚੇ ਦੇਖ ਪਤੀਣਾ। ਰਾਮ ਕਲੀ ਦੱਖਣੀ ਮਹੱਲਾ ਪਹਿਲਾ। ਇਸ ਸ਼ਬਦ ਨੂੰ ਸਧਾਰਨ ਤੌਰ ਤੇ ਕਈ ਵਾਰ ਪੜ੍ਹ ਜਾਈਦਾ ਹੈ, ਪਰ ਸ਼ਾਇਦ ਕਦੇ ਵੀ ਇਸ ਦੀ ਗਹਿਰਾਈ ਨੂੰ ਅਨੁਭਵ ਕਰਕੇ ਮੇਰਾ ਗੁਰ ਦਿਆਲ ਸਦਾ ਰੰਗ ਲੀਣਾ ਦੀ ਰੰਗ ਲੀਨਤਾ ਨੂੰ ਹਿਰਦੇ ਵਿੱਚ ਲਿਆ ਕੇ ਕਲਗੀਧਰ ਜੀ ਦੇ ਦਰਸ਼ਨਾਂ ਨੂੰ ਪਰਸੀਦਾ ਨਹੀਂ। ਹਾਂ ਜੀ, ਜਿਹੜੇ ਪਰਸਦੇ ਹਨ ਉਹੀ ਇਸ ਦਾ ਇਲਾਹੀ ਅਮਿਓ ਰਸ ਮਾਣਦੇ ਹਨ। ਭਾਈ ਸਾਹਿਬ ਇਉਂ ਇਸ ਸ਼ਬਦ ਦੀ ਹਰੇਕ ਤੁਕ ਨੂੰ ਅੰਦਰ ਵਸਾ ਵਸਾ ਕੇ ਕਲਗੀਧਰ ਜੀ ਨੂੰ ਜ਼ਾਹਰਾ ਜ਼ਹੂਰ ਪੇਖਦੇ, ਪਰਸਦੇ ਅਤੇ ਆਨੰਦ ਮਾਣਦੇ। ਉਸ ਸਮੇਂ ਸਮਾਗਮ ਵਿੱਚ ਸਮੂਹ ਸੰਗਤਾਂ ਇਸ ਸ਼ਬਦ ਦੇ ਸੰਗ ਸਾਥ ਅਲਾਪ ਕਰਦੀਆਂ, ਜੋ ਅਕਥ ਨੀ ਰਸ ਮਾਣਦੀਆਂ, ਉਹ ਪੇਖਾ ਹੀ ਪਰਵਾਨ ਹੈ। ਇਸੇ ਤਰ੍ਹਾਂ ਕੀਰਤਨ ਰੰਗਾਂ ਤਰੰਗਾਂ ਵਿੱਚ ਮਸਤੁਲ ਮਸਤ ਹੋਏ ਭਾਈ ਸਾਹਿਬ ਕਦੇ ਇਹ ਸ਼ਬਦ ਗੁੰਜਾ ਦਿੰਦੇ, ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ, ਅਤੇ ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ, ਹੋ ਤੁਦ ਵਿਟੜਿਓ ਸਦ ਵਾਰੀ ਜੀਓ। ਫਿਰ ਜਦੋਂ ਦਰਸ ਪਿਆਸ ਦੀਆਂ ਲੋਚਾਂ ਅਤੇ ਬਿਰਹੋ ਬੈਰਾਗ ਦੀਆਂ ਕਾਂਗਾਂ ਅਤ ਪਰਬਲ ਹੋ ਕੇ ਉੱਠਦੀਆਂ, ਤਾਂ ਕੀਰਤਨ ਤਰੰਗਾਂ ਵਿੱਚ ਇਉਂ ਗੁਰਬਾਣੀ ਦੀਆਂ ਗੂੰਜਾਂ ਗੁੰਜਾਉਂਦੇ, ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਹੋ ਕਿਉਂ ਪਾਈ ਗੁਰ ਪੂਰੇ, ਜੇ ਸੌ ਖੇਲ ਖਿਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ, ਮੇਰੇ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸੌ ਭੋਜਨ ਮਹਿ ਨੀਰੇ, ਮੇਰਾ ਮਨ ਤਨ ਪ੍ਰੇਮ ਪਿਰਮ ਕਾ, ਬਿਨ ਦਰਸ਼ਨ ਕਿਉਂ ਮਨ ਧੀਰੇ। ਸੈਂਕੜੇ ਭੋਜਨ ਵੀ ਜੇ ਪਰੋਸ ਕੇ ਸਾਹਮਣੇ ਰੱਖ ਦਿੱਤੇ ਜਾਣ, ਤਾਂ ਵੀ ਪਿਰਮ ਪ੍ਰੇਮ ਦੇ ਤਾਂਗੀਆਂ ਦੀ ਅੰਦਰਲੀ ਦਰਸ਼ਨ ਭੁੱਖ ਨਾ ਮਿਟਣ ਦੀ ਵਿਵਸਥਾ ਨੂੰ ਉਹੀ ਜਾਣ ਸਕਦਾ ਹੈ ਜਿਸ ਦੇ ਅੰਦਰ ਇਹ ਵਾਪਰ ਰਹੀ ਹੋਵੇ। ਅਤੇ ਫਿਰ ਨਾਲ ਹੀ ਗੁਰਵਾਕ, ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮੇਲਿਓ ਮਿੱਤਰ ਸੁਖਦਾਤਾ, ਉਹ ਜੀ ਕੀ ਮੇਰੀ ਸਭ ਬੇਦਨ ਜਾਣੈ, ਨਿਤ ਸੁਣਾਵੈ ਹਰ ਕੀਆਂ ਬਾਤਾਂ, ਹੋ ਇੱਕ ਖਿਨ ਤਿਸ ਬਿਨ ਰਹਿ ਨ ਸਕਾਂ, ਜਿਉ ਚਾਤ੍ਰਿਕ ਜਲ ਕੋ ਬਿਲ ਲਾਤਾ, ਹੋ ਕਿਆ ਗੁਣ ਤੇਰੇ ਸਾਰ ਸਮਾਲੀ, ਮੈਂ ਨਿਰਗੁਣ ਕੋ ਰੱਖ ਲੇਤਾ। ਇਹਨਾਂ ਸ਼ਬਦਾਂ ਵਿੱਚ ਪ੍ਰੀਤਮ ਮਿਲਾਪ ਲਈ ਜੋ ਤੜਫਣੀ ਹੈ, ਜੋ ਤਰਲਾ ਹੈ, ਜੋ ਗਰੀਬੀ ਹੈ, ਉਸ ਦੀ ਅਨੁਭਵਤਾ ਭਾਈ ਸਾਹਿਬ ਹੀ ਕਰ ਸਕਦੇ ਸਨ। ਅਤੇ ਫਿਰ ਜਦੋਂ ਵਿੱਚ ਇਹ ਤੁਕ ਆਉਂਦੀ, ਹੋ ਭਈ ਉਡੀਣੀ ਕੰਤ ਕੋ ਅਮਾਲੀ, ਸੋ ਪਿਰ ਕਦ ਨੈਣੀ ਦੇਖਾਂ, ਤਾਂ ਬੈਰਾਗ ਦਾ ਇੱਕ ਹੜ ਜਿਹਾ ਆ ਜਾਂਦਾ ਤੇ ਸਾਰਾ ਕੀਰਤਨ ਮੰਡਲ ਵੈਰਾਗ ਹਿਲੋਰੇ ਵਿੱਚ ਝੂਮ ਉੱਠਦਾ। ਸਭ ਸੰਗਤਾਂ ਆਪਣੇ ਹਾਲ ਤੇ ਆਪਣੇ ਰੰਗ ਵਿੱਚ ਮਗਨ ਸ਼ਬਦ ਵਿੱਚ ਸੁਰਤ ਟਿਕਾ ਕੇ ਇਉਂ ਬੈਠੀਆਂ ਹੁੰਦੀਆਂ ਕਿ ਇੱਧਰ ਉੱਧਰ ਝਾਕਣ ਜਾਂ ਹਿੱਲਣ ਜੁੱਲਣ, ਪਾਸੇ ਬਦਲਣ ਦੀ ਕਿਸੇ ਨੂੰ ਪਰੋਖੋਂ ਹੀ ਨਹੀਂ ਹੁੰਦੀ ਸੀ। ਅਕੇਵਾਂ ਥਕੇਵਾਂ ਨੇੜੇ ਨਹੀਂ ਸੀ ਢੁਕਦਾ, ਸਗੋਂ ਵੱਧ ਤੋਂ ਵੱਧ ਰਸ ਮਾਣਨ ਦੇ ਉਤਸ਼ਾਹੀ ਉਮਾਹੇ ਆਪ ਮੁਹਾਰੇ ਉੱਠਦੇ ਰਹਿੰਦੇ ਸਨ। ਨਾ ਭੁੱਖ, ਨਾ ਤ੍ਰੇ, ਨਾ ਕੋਈ ਉਕਤਾਈ, ਨਾ ਚੁਕਤਾਈ, ਸਭ ਕੀਰਤਨ ਰੂਪ ਹੋਏ ਬੈਠੇ ਦਿਸਦੇ ਸਨ। ਇੱਥੇ ਕੀਰਤਨ ਵਾਰੀਆਂ ਲੈਣ ਦੇਣ ਦੀ ਕਿਸੇ ਨੂੰ ਭੁੱਖ ਨਹੀਂ ਸੀ ਹੁੰਦੀ, ਸਭ ਆਪੋ ਆਪਣੇ ਰੰਗਾਂ ਵਿੱਚ ਮਸਤੁਲ ਮਸਤ ਲੀਨ ਹੋਏ ਹੁੰਦੇ ਸਨ। ਸੁਰਤੀਆਂ ਬਿਰਤੀਆਂ ਚੜੀਆਂ ਹੋਈਆਂ ਕਿਸੇ ਅਨੂਠੇ ਰਸ ਦਾ ਸਵਾਦ ਮਾਣਦੀਆਂ ਸਨ। ਕਿਤੇ ਤੀਜੇ ਪੈਰ ਤੋਂ ਵੀ ਪਿੱਛੋਂ ਕੀਰਤਨ ਦਾ ਭੋਗ ਪੈਂਦਾ। ਕਈ ਵਾਰ ਤਾਂ ਸ਼ਾਮ ਤੱਕ ਚੱਲ ਸੋ ਚੱਲ ਅਤੇ ਨਾਲ ਹੀ ਸੋਦਰ ਦੀ ਚੌਂਕੀ ਹੋ ਕੇ ਰਹਿਣ ਸਬਾਈ ਕੀਰਤਨ ਆਰੰਭ ਹੋ ਜਾਂਦਾ ਸੀ। ਇਹਨਾਂ ਕੀਰਤਨ ਰੰਗਾਂ ਵਿੱਚ ਸਾਰੀ ਸਾਰੀ ਰਾਤ ਹੀ ਅਨੇਕਾਂ ਹੀ ਅਖੰਡ ਚੌਂਕੜੇ ਇੱਕ ਰਸ ਜੰਮੇ ਰਹਿੰਦੇ ਸਨ। ਕੁਝ ਸਮਾਗਮ ਅਜਿਹੇ ਵੀ ਹੋਏ ਕਿ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਆਸਾ ਦੀ ਵਾਰ ਦੇ ਕੀਰਤਨ ਦੀਆਂ ਗੂੰਜਾਂ ਸ਼ਾਮ ਦੇ ਸੋਦਰ ਰਹਿਰਾਸ ਦੇ ਪਾਠ ਤੱਕ ਗੂੰਜਦੀਆਂ ਰਹਿੰਦੀਆਂ। ਤਦੇ ਹੀ ਰੈਣ ਸਬਾਈ ਕੀਰਤਨ ਆਰੰਭ ਹੋ ਜਾਂਦਾ ਅਤੇ ਰੈਣ ਸਬਾਈ ਦੀ ਸਮਾਪਤੀ ਪਸ਼ਚਾਤ ਨਾਲ ਹੀ ਦਿਵਸ ਸੁਹੇਲਾ ਕੀਰਤਨ ਆਰੰਭ ਹੋ ਜਾਂਦਾ ਰਿਹਾ। ਇਸ ਤਰ੍ਹਾਂ 36 ਘੰਟੇ ਦੀ ਲਗਾਤਾਰ ਕੀਰਤਨ ਰਸ ਵਰਖਾ ਪਿੱਛੋਂ ਅਗਲੇ ਦਿਨ ਸ਼ਾਮ ਨੂੰ ਜਾ ਕੇ ਭੋਗ ਪੈਂਦਾ ਰਿਹਾ। ਇਹ ਜਾਣ ਕੇ ਪਾਠਕ ਹੈਰਾਨ ਹੋਣਗੇ ਕਿ ਲਗਾਤਾਰ ਇੰਨੇ ਘੰਟੇ ਕੀਰਤਨ ਸਰਵਣ ਕਰਨ ਦੇ ਬਾਵਜੂਦ ਵੀ ਇਹ ਕੀਰਤਨ ਭੁੱਖਾਂ ਮਿਟਦੀਆਂ ਨਹੀਂ ਸਨ ਅਤੇ ਇਹਨਾਂ ਦਾ ਅੰਤ ਨਹੀਂ ਹੋ ਜਾਂਦਾ ਸੀ, ਸਗੋਂ ਭੋਗ ਪਸ਼ਚਾਤ ਆਪੋ ਆਪਣੇ ਬੁੰਗਿਆਂ ਵਿੱਚ ਜਾ ਕੇ ਗੁਰਮੁਖ ਰੂਹਾਂ ਫਿਰ ਕੀਰਤਨ ਵਿੱਚ ਜੁਟ ਜਾਂਦੀਆਂ ਸਨ ਅਤੇ ਵਾਪਸ ਘਰਾਂ ਨੂੰ ਮੋੜੇ ਪਾਉਣ ਤੇ ਰਾਹ ਵਿੱਚ, ਗੱਡੀ ਦੇ ਸਫ਼ਰ ਵਿੱਚ ਤੇ ਘਰਾਂ ਵਿੱਚ ਪੁੱਜ ਕੇ ਇਹ ਰੰਗ ਕਈ ਕਈ ਦਿਨ ਇਸੇ ਤਰ੍ਹਾਂ ਵੱਜੇ ਰਹਿੰਦੇ ਸਨ। ਨਾਰੰਗਵਾਲ ਤੋਂ ਸੰਗਤਾਂ ਦੀ ਵਿਦਾਇਗੀ ਵਾਲਾ ਨਜ਼ਾਰਾ ਵੀ ਇੱਕ ਅਲੌਕਿਕ ਦ੍ਰਿਸ਼ ਹੀ ਹੁੰਦਾ ਸੀ। ਕਿਵੇਂ ਭਾਈ ਸਾਹਿਬ ਨੇ ਸੰਗਤਾਂ ਨੂੰ ਵਿਦਾ ਕਰਨ ਲਈ ਪਿੰਡੋਂ ਬਾਹਰ ਕਿੰਨੀ ਦੂਰ ਤੱਕ ਸਾਥ ਆਉਣਾ ਅਤੇ ਕਿਵੇਂ ਵੈਰਾਗ ਉਛਾਲੇ ਉੱਠਣੇ, ਨੇਤਰਾਂ ਵਿੱਚ ਜਲ ਭਰ ਭਰ ਆਉਣਾ ਅਤੇ ਘੁੱਟ ਘੁੱਟ ਜਫੀਆਂ ਪਾ ਪਾ ਪਿਆਰ ਮਿਲਣੀਆਂ ਮਿਲਾਉਣੀਆਂ ਤੇ ਫਿਰ ਨਿਉਂ ਨਿਉਂ ਜੁਹਾਰਾਂ ਕਰ ਕਰ ਸਜਲ ਨੇਤਰੀ ਵਿਛੜਨਾ। ਭਾਈ ਸਾਹਿਬ ਨੇ ਦੂਰ ਤੱਕ ਸੰਗਤਾਂ ਨੂੰ ਜਾਂਦਿਆਂ ਤੱਕਦੇ ਰਹਿਣਾ, ਜਦ ਤਾਈਂ ਸੰਗਤਾਂ ਨਜ਼ਰੋਂ ਓਹਲੇ ਨਾ ਹੋ ਜਾਣ ਉੱਥੇ ਹੀ ਖੜੇ ਰਹਿਣਾ। ਉਸ ਸਮੇਂ ਮਾਨੇਵਰ ਬਾਉ ਮੱਲ ਸਿੰਘ ਜੀ ਤੇ ਭਾਈ ਸਾਹਿਬ ਜੀ ਦੀ ਮਿਲਣੀ ਤੇ ਵਿਦਾਇਗੀ ਵੀ ਖਾਸ ਦੇਖਣ ਵਾਲੀ ਹੁੰਦੀ ਸੀ। ਅਫਸੋਸ ਕਿ ਉਹ ਨਜ਼ਾਰੇ ਹੁਣ ਯਾਦਾਂ ਬਣ ਕੇ ਹੀ ਰਹਿ ਗਏ ਹਨ।